ਗੁਰੂ ਰੂਪ ਖਾਲਸਾ ਸਾਧ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਪਾਪ ਪੁੰਨ, ਗੁਰਬਾਣੀ ਦੇ ਚਾਨਣ ਵਿੱਚ ਪਾਪ ਪੁੰਨ, ਮਹਾਂਪੁਰਖ ਬਾਬਾ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ ਅਨੁਭਵੀ ਵਿਚਾਰਾਂ, ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ। ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਭਾਰਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਪਾਪ ਪੁੰਨ ਸਿਰਫ ਇਸ ਮਾਇਕੀ ਦੁਨੀਆ ਜਾਂ ਤ੍ਰੈ ਗੁਣਾਂ ਦੀ ਹੀ ਕਲਪਨਾ ਹੈ। ਦ੍ਰਿਸ਼ਟਮਾਨ ਦੁਨੀਆ ਦੇ ਵਿੱਚ ਹੀ ਪਾਪ ਪੁੰਨ ਦੀ ਕਲਪਨਾ ਹੈ। ਇਹ ਕਲਪਨਾ ਉਦੋਂ ਤਾਂ ਹੀ ਰਹੇਗੀ ਜਦ ਤਾਈਂ ਜੀਵ ਆਪਣੇ ਕੇਂਦਰ ਤੱਤਰੂਪ ਆਪੇ ਨੂੰ ਨਹੀਂ ਪਹਿਚਾਣਦਾ। ਇਸ ਤੱਤਰੂਪ ਨੂੰ ਗੁਰਬਾਣੀ ਵਿੱਚ ਆਪਾ, ਸ਼ਬਦ, ਨਾਮ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਇਹ ਤੱਤ ਰੂਪ ਹੈ, ਇਸ ਦੀ ਪਹਿਚਾਣ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਉਸ ਸ਼ਬਦ ਦੀ, ਉਸ ਆਪੇ ਦੀ, ਉਸ ਨਾਮ ਦੀ ਪਹਿਚਾਣ ਜੋ ਹੈ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਸੂਖਮ ਤੋਂ ਸੂਖਮ ਤੱਤ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪ ਪੁੰਨ ਦੀ ਕਲਪਨਾ ਓਪਰੀ ਹੈ, ਬੇਲੋੜੀ ਹੈ। ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਭਿੰਨ ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ 'ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਦੂਜੇ ਪਾਸੇ ਜੀਵਾਂ ਨੂੰ ਕੁਰਬਾਨੀ ਦੇਣੀ, ਜੀਵਾਂ ਦੀ ਕੁਰਬਾਨੀ ਦੇਣੀ ਪੁੰਨ ਹੀ ਨਹੀਂ ਬਲਕਿ ਪਰਮਾਰਥ ਦੀ ਪੂਜਾ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਅਤੇ ਉਹਨਾਂ ਜੁਰਮਾਂ ਪਿੱਛੇ ਕਾਰਨ ਜਾਂ ਭਾਵਨਾ ਦਾ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਵੀ ਭਿੰਨ ਭਿੰਨ ਦਰਜੇ ਹਨ। ਪਾਪ ਤਿੰਨ ਕਿਸਮਾਂ ਵਿੱਚ ਵੰਡੇ ਜਾ ਸਕਦੇ ਹਨ। ਸਰੀਰਕ ਪਾਪ, ਜਿਸ ਵਿੱਚ ਚੋਰੀ, ਯਾਰੀ, ਮਾਰ ਕੁਟਾਈ ਆਦਿ ਆਉਂਦੇ ਹਨ। ਇਹਨਾਂ ਸਰੀਰਕ ਪਾਪਾਂ ਦੀ ਤਹਿ ਵਿੱਚ ਪਹਿਲਾਂ ਮਾਨਸਿਕ ਕਲਪਨਾ ਆਉਂਦੀ ਹੈ ਅਤੇ ਸਰੀਰ ਤਾਂ ਸਿਰਫ ਮਨੋਕਲਪਨਾ ਦਾ ਹਥਿਆਰ ਹੀ ਬਣਦਾ ਹੈ। ਅਸਲ ਵਿੱਚ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾ ਸਕਦੇ ਹਨ। ਸਰੀਰਕ ਪਾਪ ਪਹਿਲਾਂ ਦੇਖਿਆ, ਦੂਜੇ ਹਨ ਮਾਨਸਿਕ ਪਾਪ। ਇਹ ਪਾਪ ਸਾਡੇ ਮਨ ਦੇ ਬਿਮਾਰ ਹੋਣ ਜਾਂ ਇਸ ਦੀ ਗਿਰਾਵਟ ਦੇ ਕਾਰਨ ਨੀਵੀਆਂ ਰੁਚੀਆਂ ਤੋਂ ਉਤਪੰਨ ਹੁੰਦੇ ਹਨ। ਮਨ ਰੋਗੀ ਹੋ ਜਾਂਦਾ ਹੈ ਅਤੇ ਮਾਨਸਿਕ ਸਤਾ ਦੇ ਉੱਤੇ ਪਾਪ ਕਮਾਉਂਦਾ ਹੈ। ਇਸ ਵਿੱਚ ਦੋਸ਼ੀ ਤਾਂ ਮਨ ਹੁੰਦਾ ਹੈ ਪਰ ਸਜ਼ਾ ਸਰੀਰ ਨੂੰ ਮਿਲਦੀ ਹੈ। ਇਹ ਦੁਨਿਆਵੀ ਕਾਨੂੰਨ ਜੋ ਮਾਨਸਿਕ ਪਾਪਾਂ ਲਈ ਸਰੀਰ ਨੂੰ ਸਜ਼ਾ ਦਿੰਦੇ ਨੇ ਉਚਿਤ ਨਹੀਂ। ਇਹ ਮਾਨਸਿਕ ਰੋਗ ਹਨ ਅਤੇ ਇਹਨਾਂ ਰੋਗਾਂ ਦਾ ਇਲਾਜ ਮਾਨਸਿਕ ਅਤੇ ਆਤਮਿਕ ਸਤਾ 'ਤੇ ਹੀ ਹੋਣਾ ਚਾਹੀਦਾ ਹੈ। ਮਾਨਸਿਕ ਬਿਮਾਰੀਆਂ ਦਾ ਇਲਾਜ ਮਾਨਸਿਕ ਸੁਧਾਰ ਨਾਲ ਹੀ ਹੋ ਸਕਦਾ ਹੈ ਤਾਂ ਜੋ ਮੁੜ ਕੇ ਉਹ ਪਾਪ ਨਾ ਕਰੇ। ਗੁਰਮਤ ਅਨੁਸਾਰ ਮਾਨਸਿਕ ਸੁਧਾਰ ਦਾ ਸਭ ਤੋਂ ਉੱਤਮ ਅਤੇ ਪੱਕਾ ਇਲਾਜ ਸਾਧਸੰਗਤ ਦੇ ਹਸਪਤਾਲ ਵਿੱਚ ਬਾਣੀ ਅਤੇ ਨਾਮ ਔਖਦ ਨਾਲ ਸਿਮਰਨ ਦੁਆਰਾ ਸ਼ੀਘਰ ਅਤੇ ਨਿਸ਼ਚਿਤ ਹੋ ਜਾਂਦਾ ਹੈ। ਬਾਕੀ ਸਾਰੇ ਇਲਾਜ ਅਧੂਰੇ, ਅਨਿਸ਼ਚਿਤ ਅਤੇ ਫੋਕਟ ਹਨ। ਗੁਰਬਾਣੀ ਵਿੱਚ ਸਾਡੇ ਪਾਪਾਂ ਦੇ ਛੇਤੀ ਅਤੇ ਪੱਕੇ ਇਲਾਜ ਲਈ ਅੱਤ ਸੋਹਣੇ ਅਤੇ ਸੌਖੇ ਸਾਧਨ ਦਰਸਾਏ ਗਏ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਕਾ ਨਾਮ ਕੋਟ ਪਾਪ ਖੋਵੈ, ਕੋਟ ਅਪਰਾਧ ਮਿਟੈ ਸਾਧ ਸੰਗ ਸੰਤ ਕਿਰਪਾ 'ਤੇ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ 'ਤੇ ਜਮ 'ਤੇ ਛੁਟੈ। ਭਗਤ ਜਨਾਂ ਕੇ ਸੰਗ ਪਾਪ ਗਵਾਵਣਾ, ਕੋਟ ਅਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸੰਵਾਰੇ। ਨਾਮ ਲੈਤ ਕੋਟ ਅਗ ਨਾਸੇ, ਭਗਤ ਬਾਛੇ ਸਭ ਧੂਰੀ। ਵੱਡੇ ਭਾਗ ਪੇਟੈ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ, ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਂ ਕਹਿ ਨੇੜ ਨਾ ਆਵੈ। ਏਕ ਧਿਆਈਐ ਸਾਧਕ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਨਾਮ ਲੈਤ ਪਾਪ ਧੰਤੇ ਗਿਆ, ਸੰਤ ਮੰਡਲ ਮੈਂ ਪਾਪ ਬਿਨਾਸਮ। ਰਾਮ ਨਾਮ ਰਸ ਰਹੇ ਅਘਾਏ, ਕੋਟ ਕੁਟਾਂਤਰ ਕੇ ਪਾਪ ਜਲ ਜਾਹੇ। ਸਾਧੂ ਕੀ ਜੋ ਲੇ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕੱਟੇ ਪਾਪ ਅਸੰਖ, ਨਾਵੈ ਇੱਕ ਕਣੀ। ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋ ਗਿਆ। ਗੁਰਬਾਣੀ ਵਿੱਚ ਸਾਨੂੰ ਇਹਨਾਂ ਪਾਪਾਂ ਤੋਂ ਬਚਣ ਦੀ ਤਾੜਨਾ ਇਉਂ ਕੀਤੀ ਗਈ ਹੈ। ਅਣਕ ਪੜਦੇ ਮੈਂ ਕਮਾਵੇ ਵਿਕਾਰ, ਖਿਨਮੈਂ ਪ੍ਰਗਟ ਹੋਏ ਸੰਸਾਰ। ਜਿਸ ਪਾਪ ਲੁਕਾਂਦੜਿਓ ਸੋ ਵੇਖੀ ਸੱਥ ਹੈ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਐ। ਤੂੰ ਬਲਵਾਂ ਚ ਲੂਕ ਕਰੈਂ, ਸਭ ਜਾਣੇ ਜਾਣੇ ਰਾਮ। ਲੇਖਾ ਧਰਮ ਭਇਆ, ਤਿਲ ਪੀੜੇ ਕਹਾਣੀ ਰਾਮ। ਨਾਨਕ ਔਗਣ ਜੇਤੜੇ, ਤੇ ਗਲੀ ਜੰਜੀਰ। ਲੂਕ ਕਰਤ ਬੇਕਾਰ ਵਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਘਰ ਬਨਵਾਰਿਓ। ਕਰ ਕਰ ਪਾਪ ਦਰਬ ਕੀਆ ਵਰਤਣ ਕੈ ਤਾਈ, ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ। ਪਾਪ ਕਰੇਂਦੜ ਸਰਪਮ ਉੱਠੇ, ਅਜਰਾਈਲ ਫੜੇ ਫੜਕ ਉੱਠੇ। ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੇ ਬਾਣੀਆਂ। ਸੋ ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿਟ ਵਹਿ ਕਬ ਨਾਹੇ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੇ ਦੁਰਾਏ। ਪ੍ਰਗਟ ਪਏ ਨਿਦਾਨ ਸਭ, ਜਾ ਪੂਛੇ ਧਰਮ ਰਾਏ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਹ ਸੰਸਾਰ ਦੀ ਕਵਾਓ ਦੁਆਰਾ ਰਚਨਾ ਕੀਤੀ ਅਤੇ ਇਸ ਨੂੰ ਚਾਲੂ ਰੱਖਣ ਲਈ ਅਤ ਹੀ ਸੂਖਮ, ਅਟਲ, ਪੂਰਨ ਨਿਯਮਬੱਧ ਅਸੂਲ ਜਾਂ ਕਾਨੂੰਨ ਬਣਾਏ ਹਨ। ਇਹਨਾਂ ਇਲਾਹੀ ਨਿਯਮਾਂ ਨੂੰ ਬਾਣੀ ਵਿੱਚ ਹੁਕਮ, ਰਜ਼ਾ ਜਾਂ ਭਾਣਾ ਕਿਹਾ ਗਿਆ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਏ। ਇਹ ਇਲਾਹੀ ਹੁਕਮ ਆਪਣੇ ਆਪ ਵਿੱਚ ਇਤਨਾ ਪੂਰਨ, ਨੁਕਸਹੀਣ, ਅਭੁੱਲ, ਅਪਾਰ, ਲਾਭਦਾਇਕ ਅਤੇ ਸੁਖਦਾਈ ਹੈ ਕਿ ਇਸ ਵਿੱਚ ਕਦੇ ਤਰਮੀਮ ਜਾਂ ਬਦਲੀ ਕਰਨ ਦੀ ਲੋੜ ਹੀ ਨਹੀਂ ਜਾਪੀ। ਜਦ ਇਹ ਇਲਾਹੀ ਹੁਕਮ ਇੰਨਾ ਮੁਕੰਮਲ, ਲਾਭਦਾਇਕ ਅਤੇ ਸੁਖਦਾਈ ਹੈ, ਤਾਂ ਜੀਵਾਂ ਲਈ ਆਪਣੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਰੱਖਣ ਲਈ ਮੁਕੰਮਲ ਤੌਰ 'ਤੇ ਇਸ ਹੁਕਮ ਦੀ ਰਵਾਨਗੀ ਵਿੱਚ ਇਸ ਹੁਕਮ ਨਾਲ ਸੁਰ ਹੋ ਕੇ ਰੁੜੀ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਆਤਮਕ ਰਾਉ ਦੇ ਅਧੀਨ ਹੋ ਕੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਇਹ ਹੁਕਮ ਹਰ ਇੱਕ ਜੀਵ ਦੇ ਨਾਲ ਹੀ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਿਵਾਏ ਇਨਸਾਨਾਂ ਦੇ ਬਾਕੀ ਸਭ ਜੂਨਾਂ ਇਸ ਨਾਲ ਲਿਖੇ ਹੁਕਮ ਦੇ ਸੁਰ ਵਿੱਚ ਜੀਵਨ ਬਤੀਤ ਕਰਦੀਆਂ ਹਨ। ਪਰ ਇਨਸਾਨ ਆਪਣੀ ਬੁੱਧੀ ਦੇ ਆਸਰੇ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਅਤੇ ਰੱਬੀ ਹੁਕਮ ਤੋਂ ਅਣਜਾਣ ਜਾਂ ਅਵੇਸਲਾ ਹੋ ਕੇ ਬੇਸੁਰਾ ਹੋਇਆ ਰਹਿੰਦਾ ਹੈ। ਇਸੇ ਕਰਕੇ ਇਨਸਾਨ ਹੀ ਇੱਕੋ ਜੂਨ ਹੈ ਜੋ ਆਪਣੀ ਬੁੱਧੀ ਅਤੇ ਹਉਮੈ ਦੇ ਕਾਰਨ ਹਰ ਕਿਸਮ ਦੇ ਦੁੱਖ ਅਤੇ ਕਲੇਸ਼ ਭੋਗਦਾ ਹੋਇਆ ਰਸਾਤਲ ਵੱਲ ਜਾ ਰਿਹਾ ਹੈ। ਇਹ ਇਨਸਾਨ ਦੇ ਲਈ ਇੱਕ ਗੰਭੀਰ ਸਮੱਸਿਆ ਹੈ ਕਿ ਸਾਰੀਆਂ ਜੂਨਾਂ ਦਾ ਸਰਤਾਜ ਹੁੰਦਾ ਹੋਇਆ ਵੀ ਅਤੇ ਬੇਅੰਤ ਬੁੱਧੀ ਅਤੇ ਸੋਚਣ ਸ਼ਕਤੀ ਦਾ ਮਾਲਕ ਹੁੰਦਿਆਂ ਇਹੋ ਜਿਹੀ ਅਧੋਗਤੀ ਨੂੰ ਪ੍ਰਾਪਤ ਹੈ। ਇਸ 'ਤੇ ਬੜਾ ਅਫਸੋਸ ਵੀ ਹੁੰਦਾ ਹੈ ਅਤੇ ਹਾਸਾ ਵੀ ਆਉਂਦਾ ਹੈ। ਅਸਲ ਵਿੱਚ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਹੀ ਆਪਣੀ ਹੋਮੇ ਦੇ ਅਧੀਨ ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਸ਼ਿਕਾਰ ਹੋ ਕੇ ਹੀ ਆਸਾ, ਮਾਨਸਾ ਅਤੇ ਤ੍ਰਿਸ਼ਨਾ ਦੇ ਨੀਵੇਂ ਖਿਆਲ ਉਪਜਦੇ ਹਨ। ਹੁਣ ਗਿਰਾਵਟ ਵੱਲ ਜਦੋਂ ਜਾਏਗਾ ਤਾਂ ਰਸਾਤਲ ਵੱਲ ਜਾਂਦਿਆਂ ਹੋਇਆਂ ਨੀਵੇਂ ਖਿਆਲ ਉਪਜਣਗੇ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਸ਼ਿਕਾਰ ਹੋ ਕੇ ਆਸਾ ਮਾਨਸਾ ਅਤੇ ਤ੍ਰਿਸ਼ਨਾ ਦੇ ਨੀਵੇਂ ਖਿਆਲ ਉਪਜਦੇ ਹਨ। ਕਿਉਂ? ਰੱਬੀ ਹੁਕਮ ਤੋਂ ਬੇਸੁਰਾ ਹੋ ਗਿਆ ਅਤੇ ਫਿਰ ਇਹੀ ਨੀਵੇਂ ਖਿਆਲ ਸਾਰੇ ਨੀਵੇਂ ਕਰਮਾਂ ਅਤੇ ਪਾਪਾਂ ਦੇ ਮੂਲ ਕਾਰਨ ਬਣਦੇ ਹਨ। ਇੱਥੋਂ ਪਾਪਾਂ ਦਾ ਮੁੱਢ ਸ਼ੁਰੂ ਹੁੰਦਾ ਹੈ ਨੀਵੇਂ ਖਿਆਲਾਂ ਤੋਂ। ਅਤੇ ਨੀਵੇਂ ਖਿਆਲ ਕਦੋਂ ਉਪਜਦੇ ਨੇ? ਹੁਕਮ ਤੋਂ ਬੇਸੁਰਾ ਹੋ ਕੇ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਪਾਪਾਂ ਦਾ ਮੁੱਢਲਾ ਅਤੇ ਅਸਲੀ ਕਾਰਨ ਸਾਡਾ ਹੁਕਮ ਤੋਂ ਬੇਮੁੱਖ ਜਾਂ ਬੇਸੁਰੇ ਹੋਣਾ ਹੈ। ਜਦ ਅਸੀਂ ਰੱਬੀ ਹੁਕਮ ਦੇ ਸੁਰ ਵਿੱਚ ਹੋਵਾਂਗੇ ਤਾਂ ਕੋਈ ਔਗਣ ਹੋ ਹੀ ਨਹੀਂ ਸਕਦੇ ਅਤੇ ਸਾਡੇ ਕੋਲੋਂ ਹਮੇਸ਼ਾ ਦੈਵੀ ਗੁਣ ਉਪਜਣਗੇ ਅਤੇ ਸਹਿਜ ਸੁਭਾਏ ਹੀ ਨੇਕੀ ਜਾਂ ਪੁੰਨ ਦੀ ਰੁਚੀ ਬਣੀ ਰਹੇਗੀ। ਦੂਜੇ ਲਫਜ਼ਾਂ ਵਿੱਚ ਹੁਕਮ ਤੋਂ ਬੇਸੁਰੇ ਹੋਣਾ ਹੀ ਪਾਪ ਹੈ ਅਤੇ ਸੁਰ ਵਿੱਚ ਚੱਲਣਾ ਹੀ ਪੁੰਨ ਹੈ। ਸੋ ਸਿੱਖ ਸਖਾ ਬੰਦ ਪੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੈ। ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਕਰਮਬੱਧ ਹੋ ਜਾਂਦਾ ਹੈ ਅਤੇ ਉਸ ਤੋਂ ਮੱਲੋ ਮੱਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ ਅਤੇ ਆਖਰ ਉਸ ਦੇ ਪਾਪਾਂ ਦੀ ਰੁਚੀ ਅਤ ਦੀਰਘ ਅਤੇ ਡੂੰਘੀ ਹੋ ਕੇ ਉਸ ਦੇ ਤਨ ਮਨ ਅਤੇ ਅੰਤਹਕਰਨ ਵਿੱਚ ਧਸ ਵਸ ਰਸ ਜਾਂਦੀ ਹੈ ਅਤੇ ਉਹ ਆਪਣੇ ਆਪ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਆਪਣੀ ਤਬਾਹੀ ਦਾ ਕਾਰਨ ਆਪ ਬਣਦਾ ਹੈ। ਤਾਂ ਹੀ ਤਾਂ ਕਿਹਾ ਗਿਆ ਪਾਪੀ ਕੇ ਮਾਰਨੇ ਕਹੋ ਪਾਪ ਮਹਾਂਬਲੀ ਹੈ। ਇਸ ਲਈ ਇਲਾਹੀ ਹੁਕਮ ਬੁੱਝ ਕੇ ਭਾਣੇ ਵਿੱਚ ਸੁਰ ਹੋ ਕੇ ਜੀਵਨ ਬਤੀਤ ਕਰਨ ਨਾਲ ਹੀ ਅਸੀਂ ਸਦਾ ਲਈ ਪਾਪਾਂ ਤੋਂ ਬਚ ਸਕਦੇ ਹਾਂ ਅਤੇ ਲੋਕ ਸੁਖੀ ਅਤੇ ਪ੍ਰਲੋਕ ਸੁਹੇਲੇ ਕਰ ਸਕਦੇ ਹਾਂ। ਪਰ ਇਲਾਹੀ ਹੁਕਮ ਨੂੰ ਬੁੱਝਣ ਲਈ ਅਤੇ ਇਸ ਦੇ ਭਾਣੇ ਵਿੱਚ ਚੱਲਣ ਲਈ ਗੁਰਬਾਣੀ ਦੀ ਅਗਵਾਈ ਦੇ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਕਮਾਈ ਦੀ ਲੋੜ ਹੈ। ਇੱਕ ਸਰੀਰਕ ਪਾਪ, ਦੂਜਾ ਮਾਨਸਿਕ ਪਾਪ ਅਤੇ ਤੀਜੀ ਸ਼੍ਰੇਣੀ ਆਤਮਕ ਪਾਪ। ਭਾਣੇ ਵਿੱਚ ਰਹਿਣ ਵਾਲੇ ਭਗਤ, ਸਾਧ, ਸੰਤ, ਗੁਰਮੁਖ ਦੁਨੀਆਂ ਵਿੱਚ ਵਿਰਲੇ ਹੁੰਦੇ ਹਨ ਅਤੇ ਅਕਾਲ ਪੁਰਖ ਨੂੰ ਇਹ ਅਤ ਹੀ ਪਿਆਰੇ ਹੋਣ ਕਰਕੇ ਉਹ ਇਹਨਾਂ ਦੀ ਸਦਾ ਹੀ ਪੈਜ ਰੱਖਦਾ ਹੈ, ਰੱਛਾ ਕਰਦਾ ਆਇਆ ਹੈ। ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਜਦ ਕੋਈ ਭੁੱਲੜ ਮਨਮੁੱਖ ਇਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ ਹੈ ਤਾਂ ਅਕਾਲ ਪੁਰਖ ਨੂੰ ਦੁੱਖ ਹੁੰਦਾ ਹੈ ਅਤੇ ਉਹਨਾਂ ਦਾ ਇਹ ਹਾਲ ਹੁੰਦਾ ਹੈ। ਸੰਤ ਜਿਨ੍ਹਾਂ ਕੀ ਨਿੰਦਾ ਕਰੇ ਦੁਸ਼ਟ ਦੈਂਤ ਚੜ੍ਹਾਇਆ, ਜਿਨ ਜਿਨ ਕਰੀ ਅਵੱਗਿਆ ਜਨਕੀ ਤੇ ਤੈਂ ਦੀਏ ਰੁੜਾਈ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਨਾਖਿਸ਼ ਜਿਉਂ ਪਚ ਜਾਵੇ ਗੋ। ਇਹਨਾਂ ਨਿੰਦਕਾਂ ਦੁਖੀਆਂ ਦੀ ਸਜ਼ਾ ਤਿੰਨਾਂ ਗੁਣਾਂ ਦੇ ਨਿਯਮਾਂ ਤੋਂ ਬਿਨਾਂ ਅਕਾਲ ਪੁਰਖ ਆਪ ਵੀ ਦਿੰਦਾ ਹੈ ਅਤੇ ਇਹਨਾਂ ਦੀ ਉਹਨਾਂ ਮਹਾਂਪੁਰਖਾਂ ਬਗੈਰ ਜਿਨ੍ਹਾਂ ਦੀ ਇਹਨਾਂ ਨੇ ਨਿੰਦਿਆ ਕੀਤੀ ਹੋਵੇ ਹੋਰ ਕੋਈ ਢੋਈ ਨਹੀਂ ਹੈ, ਸਿਰਫ ਉਹ ਹੀ ਮਾਫ਼ ਕਰ ਸਕਦੇ ਹਨ। ਸੰਤ ਕਾ ਨਿੰਦਕ ਮਹਾਂ ਹੱਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੇ ਦੁਖੀ ਕਹੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਇੱਕੋ ਇੱਕੋ ਦਾ ਰਿਫਿਊਜ਼, ਬਚਣ ਦਾ ਇੱਕੋ ਤਰੀਕਾ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਇਸ ਲਈ ਸਾਨੂੰ ਆਤਮਿਕ ਪਾਪਾਂ ਤੋਂ ਬਚ ਕੇ ਰਹਿਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਆਤਮਿਕ ਪਾਪ ਹੈ ਜੋ ਅਗਿਆਨਤਾ ਬਸ ਅਸੀਂ ਸਹਿਜ ਸੁਭਾਏ ਹੀ ਕਰਦੇ ਰਹਿੰਦੇ ਹਾਂ। ਆਤਮਾ ਨੂੰ ਉੱਪਰ ਉੱਠਣ ਜਾਂ ਪ੍ਰਫੁੱਲਤ ਹੋਣ ਦਾ ਮੌਕਾ ਭਾਗਾਂ ਨਾਲ ਮਿਲਦਾ ਹੈ ਅਤੇ ਜਦੋਂ ਇਹ ਮੌਕਾ ਮਿਲੇ ਤਾਂ ਉਸ ਦੀ ਵਿਰੋਧਤਾ ਕਰਨੀ ਦੀਰਘ ਆਤਮਿਕ ਪਾਪ ਹੈ। ਕਾਇਨਾਤ ਵਿੱਚ ਹਰ ਇੱਕ ਚੀਜ਼ ਅੰਦਰ ਵਿਕਸਿਤ ਹੋਣ ਦੀ ਰੁਚੀ ਹੈ, ਇਹ ਕੁਦਰਤੀ ਰੁਚੀ ਹੈ, ਹੁਕਮ ਹੈ। ਇਸੇ ਤਰ੍ਹਾਂ ਸਾਡੀ ਆਤਮਾ ਵੀ ਵਿਕਸਿਤ ਹੋਣਾ ਚਾਹੁੰਦੀ ਹੈ ਅਤੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚੀਂਦੀ ਜਾ ਰਹੀ ਹੈ। ਜਦ ਇਹੋ ਜਿਹੀ ਸੁਰਤ ਜਾਂ ਆਤਮਾ ਆਪਣੇ ਵਿਕਾਸ ਲਈ ਕੋਈ ਉੱਦਮ ਕਰਦੀ ਹੈ ਤਾਂ ਉਸ ਨੂੰ ਅਣਜਾਣ ਤੇ ਭੁੱਲਣ ਲੋਕ ਵਿਰੋਧ ਨਾਲ ਦਬਾਉਣਾ ਜਾਂ ਬਦਨਾਮ ਕਰਨਾ।